ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੇ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੇ ਪਿਆਰੇ ਤਨ ਤੇ ਛੁਟਕੇ ਆਪਣੀ ਧਾਰੇ ਪ੍ਰਭ ਕੀ ਆਗਿਆ ਲੱਗੇ ਪਿਆਰੇ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਇਹੋ ਅਚਰਜ ਨੈਨੋ ਡੀਠਾ ਆਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ ਬੁਝ ਗਏ ਤ੍ਰਿਸ਼ਨ ਨਿਵਾਰੇ ਮਮਤਾ ਗੁਰ ਪੂਰਾ ਲੀਓ ਸਮਝਾਏ ਆਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ ਬੁਝ ਗਏ ਤ੍ਰਿਸ਼ਨ ਨਿਵਾਰੇ ਮਮਤਾ ਗੁਰ ਪੂਰਾ ਲੀਓ ਸਮਝਾਏ ਰਾਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਾਂਝੀਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬੁਲਾਉਣ ਹਿੱਤ ਗੁਰੂ ਸੰਗਤ ਦੀ ਯੁੱਗ ਦੁਆਰਾ ਨਿਤਾ ਪ੍ਰਤੀ ਦੀ ਤਰ੍ਹਾਂ ਆਪੋ ਆਪਣੇ ਘਰਾਂ ਵਿੱਚ ਅਤੇ ਗੁਰ ਅਸਥਾਨ ਦੀਵਾਨ ਹਾਲ ਰੰਗੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਆਪ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਮੁੱਖ ਵਾਕ ਦੀ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਉੱਥੇ ਨਾਨਕ ਸਾਈ ਕੈਲੰਡਰ ਦੇ ਮੁਤਾਬਕ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸੰਖੇਪ ਦੇ ਵਿੱਚ ਪਹਿਲਾਂ ਸੰਪੂਰਨਤਾ ਦਿਵਸ ਬਾਰੇ ਆਪਾਂ ਨੇ ਵਿਚਾਰ ਕਰਨੀ ਹੈ। ਸਤਿਗੁਰਾਂ ਨੇ ਜਿੱਥੇ ਹੋਰ ਮਨੁੱਖਤਾ 'ਤੇ ਬਹੁਤ ਪਾਰੋਪਕਾਰ ਕੀਤੇ ਉੱਥੇ ਇਹ ਵੀ ਇੱਕ ਬੜਾ ਵੱਡਾ ਪਾਰੋਪਕਾਰ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। जैसी मैं आवे खसम की बाणी तैसड़ा करी ज्ञान वे लालो। सिख जगत अंदर श्री गुरु ग्रंथ साहिब महाराज जी दे तीन इतिहासक पावन स्वरूप हैं। एक जिसनू असी भाई साहब भाई गुरदास जी वाला जां करतारपुर साहब वाला स्वरूप कहने हैं, जिसनू धन श्री गुरु अर्जन देव साहब जी ने रामसर साहब के पवित्र स्थान विखे भाई गुरदास जी नू लखारी ला के उस समय 30 रागां दे विच और 5 गुरु साहिबान 15 भगत 11 भट्ट बाबा सुंदर जी बाबा सत्ता ते बाबा बलवंड जी ये पावन बाणी अंकित करवा के श्री गुरु ग्रंथ साहिब जी की संपादना करवाई सी और 1604 नू सचखंड श्री हरिमंदर साहब विखे पहला प्रकाश करवाया। वो प्रकाश गुरपुरब 1 सितंबर नू बड़ी ही चढ़दी कला दे नाल सचखंड श्री हरिमंदर साहब विखे मनाया जाना है। दूसरा पावन स्वरूप है जिसनू असी भाई बन्नो वाली बीड़ कहने हैं, जिस विच कुछ वादू शब्द बाहरों लिखवाए गए और उसनू खारी बीड़ भी कहा जाता है। इतिहासकारा ने खारा पिंड मनिया है, इस करके उसनू खारी बीड़ भी कहा जाता है। भाई बन्नो जी वाली बीड़ नू जो पंथ प्रवानित नहीं है। इसे तरह जदों धन गुरु गोबिंद सिंह महाराज जी ने छोटियां वड्डियां 14 जंगा फतेह करके तख्त श्री दमदमा साहब तलवंडी साबो की धरती ते जा के उच्ची थेड़ी ते दम लिया, अपना कमर कस्सा खोलिया, उत्थे ही चौधरी डल्ला सतगुरां की सेवा विच हाजिर होया। बड़ा मुश्किल कठिन समा सी जदों सूबा सरहंद दुनिया की बहुत वड्डी ताकत खास करके हिंदुस्तान विच जिहड़े सूबे सन सब तो वड्डी ताकत सूबा सरहंद कोल सी, जो गुरु गोबिंद सिंह महाराज जी का पिछा करदा होया खिदराणे की ढाब तक पहुंचिया। पर अगे जदों तलवंडी साबो की रियासत आई तो वो चौधरी डल्ले की इजाजत तो बिना अगे नहीं सी जा सकता। चौधरी डल्ले नू उन्हें लिखती पत्र भी भेजिया कि सतगुरु जी सरकार दे बागी हन, इन्हां नू पनाह देनी एक बहुत वड्डा गुनाह होवेगा। पर चौधरी डल्ले ने अपनी जान खतरे विच पा के भी गुरु गोबिंद सिंह महाराज जी की सेवा की। तलवंडी साबो की धरती ते गुरु कलगीधर पातशाह ने सिखी सिदक की परख करके दस्या सी कि असल सिख किहो जिहा होना चाहिए। उत्थे ही यह संकल्प दिता गया कि गुरु के असल पुत्र कौन ने, और तीसरी गल कि जंगा युद्धा तो बाद जो बहुत वड्डा महान कार्य सी कि श्री गुरु ग्रंथ साहिब जी की संपूर्णता। यही कारण कि प्रसिद्ध अंग्रेज इतिहासकार मिस्टर मैकालफ भी यह गल मानता है कि लोकी पीस ऑफ माइंड मन की शांति की गल करते ने, जदों किसी नूं कोई चिंता होवे फिक्र होवे ते लोग कहिंदे ने इनू बच्चियां कोल लै जाओ, इनू इहदे परिवार कोल बिठा दिओ तां कि इनू मन का टिका मिल सके। पर तलवंडी साबो की धरती तक पहुँचद्या श्री गुरु गोबिंद सिंह महाराज जी का समुचा सरबंस कुरबान हो चुका सी, परिवार विछोड़े पै चुके सन, छोटे वड्डे साहबजादे माता पिता शहीद हो चुके सन, फिर भी किन्नी एकाग्रता सी, किन्नी मन की शांति सी, किन्ना मन का टिका सी सतगुरां दे मन अंदर कि तलवंडी साबो तख दमदमा साहब की पवित्र धरती ते कह रहे ने भाई मनी सिंह लिख ते असी तैनू बाणी लिखवाने आ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲਿਖਵਾਈ ਕਰਾਉਣੀ ਹੈ। ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ 'ਤੇ ਕਿ ਇਹ ਬਹੁਤ ਵੱਡਾ ਕਾਰਜ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਾਇਆ ਗਿਆ। ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਜ਼ਿਕਰ ਕੀਤਾ, ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾ ਕੇ ਗੁਰ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕੰਠ ਤੋਂ, ਆਪਣੀ ਪਾਵਨ ਰਸਨਾ ਤੋਂ ਗੁਰਬਾਣੀ ਲਿਖਵਾਉਂਦੇ ਗਏ। ਭਾਈ ਮਨੀ ਸਿੰਘ ਹੋਰਾਂ ਨੇ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਦੇ ਮਹਾਂਵਾਕ ਅਨੁਸਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਲਿਖਾਈ ਦਾ ਮਹਾਨ ਕਾਰਜ ਕੀਤਾ, ਜਿਸ ਨੂੰ ਸਿੱਖ ਜਗਤ ਦੇ ਅੰਦਰ ਦਮਦਮਾ ਸਾਹਿਬ ਵਾਲਾ ਸਰੂਪ ਕਿਹਾ ਜਾਂਦਾ ਹੈ। ਕਿਉਂਕਿ ਕਰਤਾਰਪੁਰ ਸਾਹਿਬ ਵਾਲੀ ਬੀੜ ਧੀਰ ਮੱਲੀਆਂ ਦੇ ਕੋਲ ਸੀ, ਜਿਸ ਵੇਲੇ ਉਹਨਾਂ ਨੇ ਇਹ ਤਾਨੇ ਮੇਣੇ ਦਿੱਤੇ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਦੈ ਹੈ, ਕਿਉਂ ਨਾ ਗੁਰੂ ਗ੍ਰੰਥ ਸਾਹਿਬ ਲਿਖ ਲੈ ਹੈ। ਸਤਿਗੁਰਾਂ ਨੇ ਇਹ ਸੁਣ ਕੇ ਅੱਗੋਂ ਕਿਹਾ ਸੀ, ਸੁਣ ਕੇ ਹਮ ਤਾਂ ਹੀ ਕਿ ਬੈਨਨ ਕੋ ਦਮ ਦਮਾ ਸੋ ਮਾਲਵੇ ਵੀਚ ਸੁਧਾਰੋ, ਟਿਗ ਤਾਂ ਹੀ ਤਲਵੰਡੀ ਕੇ ਕਾਂਸ਼ੀ ਰਚੋ, ਜਹਾਂ ਬੈਲ ਪੜੇ ਹੋਏ ਬੁੱਧ ਉਧਾਰੋ, ਇਹ ਗ੍ਰੰਥ ਉਚਾਰ ਕਰੋ ਤਹਾਂ ਬੈਠ ਕੇ, ਬੀੜ ਸੋਊ ਜਗ ਮਾਹੇ ਬਥਾਰੋ, ਅੱਖਰ ਏਕ ਕਾ ਭੇਦ ਧਰੋ ਨੈ, ਮਮ ਦਾਸ ਗੁਰੂ ਸਮਰੱਥ ਵਿਚਾਰੋ। ਸਾਹਿਬ ਨੇ ਕਿਹਾ, ਮੈਂ ਆਦਿ ਤੋਂ ਲੈ ਕੇ ਅੰਤ ਤੱਕ ਬਾਣੀ ਲਿਖਵਾਵਾਂਗਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕਰਾਵਾਂਗਾ, ਪਰ ਕਰਤਾਰਪੁਰ ਸਾਹਿਬ ਵਾਲੀ ਬੀੜ, ਭਾਈ ਗੁਰਦਾਸ ਜੀ ਵਾਲੀ ਬੀੜ ਤੇ ਦਮਦਮਾ ਸਾਹਿਬ ਵਾਲੀ ਪਾਵਨ ਬੀੜ ਵਿੱਚ ਇੱਕ ਵੀ ਅੱਖਰ ਦਾ ਫਰਕ ਨਹੀਂ ਪੈਣ ਦਿਆਂਗਾ। ਅੱਖਰ ਏਕ ਕੋ ਭੇਦ ਧਰੋ ਨੈ, ਕਿਉਂਕਿ ਧੁਰ ਕੀ ਬਾਣੀ ਹੈ, ਇਹਦੇ ਵਿੱਚ ਬਦਲਾਵ ਕੀਤਾ ਵੀ ਨਹੀਂ ਜਾ ਸਕਦਾ। ਇਤਿਹਾਸਕਾਰਾਂ ਨੇ ਖੋਜ ਕਰਕੇ ਲਿਖਿਆ ਕਿ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਵੀ ਕਹੋ ਕਬੀਰ ਜਨ ਭਏ ਖਾਲਸੇ, ਤੇ ਦਮਦਮਾ ਸਾਹਿਬ ਵਾਲੇ ਪਾਵਨ ਸਰੂਪ ਵਿੱਚ ਵੀ ਪਾਠ ਖਾਲਸੇ ਹੈ, ਕਿਉਂਕਿ ਇੱਕ ਅੱਖਰ ਦਾ ਵੀ ਸਤਿਗੁਰਾਂ ਨੇ ਫਰਕ ਨਹੀਂ ਪੈਣ ਦਿੱਤਾ। ਇਹ ਮੰਨਿਆ ਕਿ ਮਮ ਦਾਸ, ਮੈਂ ਦਾਸ ਹਾਂ, ਤੇ ਮੇਰਾ ਗੁਰੂ ਗੁਰੂ ਨਾਨਕ ਸਮਰੱਥ ਹੈ, ਉਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਧੁਰ ਕੀ ਬਾਣੀ ਦਾ ਇਹ ਕਾਰਜ ਸੰਪੂਰਨ ਕਰਵਾਵੇਗਾ। ਸਤਿਗੁਰਾਂ ਨੇ ਜਦੋਂ ਦਮਦਮਾ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਪੂਰਨ ਕਰਵਾਇਆ, 1706 ਦੇ ਵਿੱਚ ਜਿਹੜੀਆਂ ਕਲਮਾਂ ਲਿਖਣ ਵਾਸਤੇ ਪ੍ਰਯੋਗ ਕੀਤੀਆਂ, ਉਹ ਕਲਮਾਂ ਸਤਿਗੁਰਾਂ ਨੇ ਲਿਖਣਸਰ ਸਾਹਿਬ ਦੇ ਸਰੋਵਰ ਵਿੱਚ ਪਵਾਈਆਂ। ਜਦੋਂ ਗੁਰਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਇਹ ਕੀ ਕੌਤਕ ਕਰ ਰਹੇ ਹੋ, ਤੇ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ, ਇੱਕ ਹਿੰਦੂ ਧਰਮ ਦੀ ਕਾਂਸ਼ੀ ਹੈ ਬਨਾਰਸ ਵਿੱਚ, ਜਿੱਥੇ ਕੇਵਲ ਉੱਚ ਜਾਤੀ ਦੇ ਲੋਕ ਵਿਦਿਆ ਪੜ੍ਹ ਸਕਦੇ ਨੇ, ਉੱਚ ਜਾਤੀ ਦੇ ਲੋਕਾਂ ਨੂੰ ਗਿਆਨ ਦੀ ਪ੍ਰਾਪਤੀ ਦਾ ਅਧਿਕਾਰ ਹੈ, ਇਹ ਮੰਨਿਆ ਹੈ ਕਿ ਕੇਵਲ ਉੱਚ ਜਾਤੀ ਦੇ ਲੋਕ ਹੀ ਮੋਕਸ਼ ਪ੍ਰਾਪਤ ਕਰ ਸਕਦੇ ਨੇ, ਪਰ ਇਹ ਅਸੀਂ ਗੁਰੂ ਕੀ ਕਾਂਸ਼ੀ ਆਰੰਭ ਕਰ ਰਹੇ ਹਾਂ, ਇੱਥੇ ਚਾਰੇ ਵਰਨਾਂ ਵਿੱਚੋਂ, ਦਸਾਂ ਦਿਸ਼ਾਵਾਂ ਵਿੱਚੋਂ ਕੋਈ ਵੀ ਕਿਸੇ ਜਾਤ ਮਜ਼ਹਬ ਨਾਲ ਸੰਬੰਧਿਤ ਆ ਕੇ ਗੁਰਮੁਖੀ ਦੀ ਪੈਂਤੀ ਊੜਾ ਐੜਾ ਲਿਖੇਗਾ, ਭਾਵਨਾ ਨਾਲ ਗੁਰਬਾਣੀ ਦੇ ਉਪਦੇਸ਼ ਨੂੰ ਸੁਣੇਗਾ, ਵਿਚਾਰੇਗਾ, ਹਿਰਦੇ ਵਿੱਚ ਧਾਰਨ ਕਰੇਗਾ, ਨਿਰਸੰਦੇਹ ਉਹਨੂੰ ਮੋਕਸ਼ ਪ੍ਰਾਪਤ ਹੋਵੇਗੀ। ਸਾਹਿਬ ਨੇ ਬਚਨ ਕਹੇ ਸਨ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲਿਖ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਤ ਆਨੀ, ਤਿੰਨ ਕੇ ਕਾਰਨ ਕਲਮ ਘੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਅੱਜ ਜੋ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਬਚਨਾਂ ਵਿੱਚ ਵੀ ਸਤਿਗੁਰਾਂ ਨੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ ਔਰ ਇਹ ਵੀ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਮਨੁੱਖ ਦੇ ਜੀਵਨ ਵਿੱਚ ਮੋਹ ਹੈ, ਮਨੁੱਖ ਆਪਣੇ ਤੇ ਪਰਾਏ ਦੀ ਬਿਰਤੀ ਵਿੱਚ ਖਚਤ ਹੈ ਕਿ ਇਹ ਮੇਰੇ ਆਪਣੇ ਘਰ ਪਰਿਵਾਰ ਦਾ ਮੈਂਬਰ ਹੈ, ਇਹ ਦੂਸਰਾ ਹੈ, ਇਹ ਮੇਰੇ ਧਰਮ ਨਾਲ ਸੰਬੰਧਿਤ ਹੈ, ਇਹ ਦੂਸਰੇ ਧਰਮ ਦਾ ਬੰਦਾ ਹੈ, ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਦੋਂ ਤੱਕ ਪ੍ਰਭੂ ਨੂੰ ਮਿਲਣਾ ਬੜੀ ਦੂਰ ਦੀ ਗੱਲ ਹੈ, ਕਿਉਂਕਿ ਜੋ ਲਓ ਭਾਓ ਅਭਾਓ ਇਹ ਮਨ ਹੈ, ਤਉ ਲਓ ਮਿਲਣ ਦੁਰਾਈ। ਭਾਓ ਦਾ ਅਰਥ ਹੈ ਵੀ ਕਿਸੇ ਨਾਲ ਪ੍ਰੇਮ ਕਰਨਾ, ਅਭਾਓ ਦਾ ਅਰਥ ਹੈ ਕਿਸੇ ਨਾਲ ਨਫ਼ਰਤ ਕਰਨੀ। ਜਦੋਂ ਤੱਕ ਮਨੁੱਖ ਇਹ ਕਹਿੰਦਾ ਕਿ ਇਹ ਮੇਰਾ ਆਪਣਾ ਹੈ, ਇਹਨੂੰ ਮੈਂ ਪਿਆਰ ਕਰਾਂ, ਇਹ ਦੂਸਰਾ ਹੈ, ਇਹਦੇ ਨਾਲ ਨਫ਼ਰਤ ਕਰਾਂ, ਪ੍ਰਭੂ ਨੂੰ ਮਿਲਣਾ ਤੇ ਬਹੁਤ ਦੂਰ ਦੀ ਗੱਲ ਹੈ। ਉਦੋਂ ਤੱਕ ਪਰਮਾਤਮਾ ਨਹੀਂ ਮਿਲ ਸਕਦਾ, ਕਿਉਂਕਿ ਉਹ ਸਾਰੇ ਜੀਵਾਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਜਦੋਂ ਤੱਕ ਕਿਸੇ ਨਾਲ ਪ੍ਰੇਮ ਤੇ ਕਿਸੇ ਨਾਲ ਨਫ਼ਰਤ, ਉਦੋਂ ਤੱਕ ਪ੍ਰਭੂ ਨਹੀਂ ਮਿਲ ਸਕਦਾ। ਜੋ ਲਓ ਭਾਓ ਅਭਾਓ ਇਹ ਮਨ ਹੈ, ਤਉ ਲਓ ਮਿਲਣ ਦੁਰਾਈ, ਆਨ ਆਪਣਾ ਕਰਤ ਵਿਚਾਰਾ, ਤਉ ਲਓ ਬੀਚ ਵਿਖਾਈ। ਬੀਚ ਕਹਿੰਦੇ ਨੇ ਜਿਵੇਂ ਮਾਨੋ ਕਿ ਦੋ ਘਰ ਨੇ ਤੇ ਦੋਵਾਂ ਘਰਾਂ ਦੇ ਵਿੱਚ ਇੱਕ ਖਾਈ ਹੋਵੇ, ਉਸ ਖਾਈ ਵਿੱਚ ਪਾਣੀ ਭਰਿਆ ਹੋਵੇ ਤੇ ਲੋਕ ਕਹਿੰਦੇ ਨੇ ਵੇਖੋ ਅਸੀਂ ਤਾਂ ਇਸ ਤਰ੍ਹਾਂ ਨੇਨੇ ਆ ਜਿਵੇਂ ਕਿਤੇ ਸਮੁੰਦਰ ਦੇ ਆਰ ਪਾਰ ਹੋਈਏ, ਕਿਉਂਕਿ ਜਿਹੜੀ ਬੀਚ ਹੈ, ਜਿਹੜੀ ਖਾਈ ਹੈ, ਉਹ ਦੋਵਾਂ ਨੂੰ ਵਿਛੋੜ ਦਿੰਦੀ ਹੈ। ਆਨ ਆਪਣਾ ਕਰਤ ਵਿਚਾਰਾ, ਜਦੋਂ ਤੱਕ ਮਨੁੱਖ ਇਸੇ ਵਿਚਾਰ ਵਿੱਚ ਪਿਆ ਵੀ ਇਹ ਮੇਰਾ ਆਪਣਾ ਹੈ, ਇਹ ਕੋਈ ਦੂਸਰਾ ਹੈ, ਆਨ ਦਾ ਅਰਥ ਹੁੰਦਾ ਦੂਸਰਾ, ਆਨ ਆਪਣਾ ਕਰਤ ਵਿਚਾਰਾ, ਇਹੋ ਵਿਚਾਰਧਾਰਾ ਚੱਲਦੀ ਵੀ ਇਹ ਮੇਰਾ ਆਪਣਾ, ਇਹ ਪਰਾਇਆ ਹੈ, ਇਹ ਸਾਡੇ ਦੇਸ਼ ਦਾ, ਇਹ ਦੂਸਰੇ ਦੇਸ਼ ਦਾ, ਇਹ ਮੇਰੇ ਆਪਣੇ ਪਰਿਵਾਰ ਦਾ ਮੈਂਬਰ ਹੈ, ਇਹ ਮੇਰੇ ਤੋਂ ਪਰਾਇਆ ਹੈ, ਇਹ ਮੇਰੇ ਧਰਮ ਦਾ ਨਹੀਂ, ਆਹ ਮੇਰੇ ਧਰਮ ਦਾ ਹੈ। ਆਨ ਆਪਣਾ ਕਰਤ ਵਿਚਾਰਾ, ਤਉ ਲਓ ਬੀਚ ਵਿਖਾਈ। ਉਦੋਂ ਤੱਕ ਕਹਿੰਦੇ ਵਿਥ ਬਣੀ ਰਹਿੰਦੀ ਹੈ ਪਰਮਾਤਮਾ ਤੇ ਜੀਵ ਦੇ ਦਰਮਿਆਨ, ਉਦੋਂ ਤੱਕ ਦੂਰੀ ਜਿਹੜੀ ਹੈ ਉਹ ਬਿਲਕੁਲ ਬਰਕਰਾਰ ਰਹਿੰਦੀ ਹੈ। ਇਹ ਠੀਕ ਹੈ ਕਿ ਪੌਦਾ ਜਿਹਦੇ ਘਰ ਉੱਗਦਾ ਉਹਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਹੈ, ਪ੍ਰਬੰਧਕ ਉਹੀ ਹੁੰਦਾ ਜਿਹਦੇ ਘਰ ਪੌਦਾ ਉੱਗਿਆ। ਪਰ ਜਦੋਂ ਪੌਦਾ ਵੱਡਾ ਹੁੰਦਾ ਉਹਦੀਆਂ ਟਾਹਣੀਆਂ ਦੂਸਰੇ ਘਰ ਜਾਣ ਦਾ ਯਤਨ ਕਰਦੀਆਂ ਨੇ ਤੇ ਮਨੁੱਖ ਕਈ ਵਾਰ ਰੱਸੀਆਂ ਬੰਨ ਬੰਨ ਕੇ ਉਹਦਾ ਉਲਾਰ ਦੂਸਰੇ ਪਾਸੇ ਜਾਣ ਤੋਂ ਰੋਕ ਕੇ ਆਪਣੇ ਪਾਸੇ ਵੱਲ ਕਰਦਾ, ਪਰ ਜਦੋਂ ਉਸ ਪੌਦੇ ਨੂੰ ਲੱਗ ਜਾਣ ਫੁੱਲ ਤੇ ਫੁੱਲ ਦੀ ਜਿਹੜੀ ਸੁਗੰਧੀ ਹੈ ਉਹਨੂੰ ਨਹੀਂ ਰੋਕਿਆ ਜਾ ਸਕਦਾ ਕਿ ਉਹ ਮੇਰੇ ਘਰ ਤੋਂ ਬਾਹਰ ਨਾ ਜਾਵੇ, ਉਹਨੂੰ ਕੋਈ ਮੇਰਾ ਗਵਾਂਢੀ ਨਾ ਮਾਣ ਸਕੇ, ਉਹਨੂੰ ਕੋਈ ਦੂਸਰਾ ਉਹਦੀ ਸੁਗੰਧੀ ਦਾ ਰਸ ਨਾ ਲੈ ਸਕੇ। ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਬੰਧਕ ਸਤਿਗੁਰਾਂ ਨੇ ਸਿੱਖ ਨੂੰ ਬਣਾਇਆ, ਗੁਰਬਾਣੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਿੱਖ ਦੀ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰਬਾਣੀ ਨੂੰ ਪੜ੍ਹ ਸੁਣ ਕੇ ਦੂਸਰਾ ਮੁਕਤ ਕਿਉਂ ਹੋ ਗਿਆ। ਇੱਥੇ ਤਾਂ ਮੇਰੇ ਸਤਿਗੁਰਾਂ ਨੇ ਬੜੇ ਉਦਾਰ ਚਿੱਤ ਵਿਸ਼ਾਲ ਹਿਰਦੇ ਨਾਲ ਉਪਦੇਸ਼ ਦਿੱਤਾ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਇਸ ਗੱਲ ਦਾ ਪ੍ਰਤੀਕ ਹੈ ਕਿ ਚਾਰੇ ਵਰਨਾਂ ਵਿੱਚੋਂ, ਚਾਰੇ ਦਿਸ਼ਾਵਾਂ ਵਿੱਚੋਂ ਕੋਈ ਆ ਕੇ ਗੁਰਬਾਣੀ ਦਾ ਪਾਠ ਸਰਵਣ ਕਰੇ ਤੇ ਉਹਦਾ ਉਧਾਰ ਹੋਵੇਗਾ, ਉਹਦਾ ਕਲਿਆਣ ਹੋਵੇਗਾ, ਉਹਦਾ ਸੰਬੰਧ ਨਿਰੰਕਾਰ ਨਾਲ ਜੁੜੇਗਾ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਏ। ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਪਣੀ ਸਰੀਰਕ ਹਿਆਤੀ ਵਿੱਚ ਅਜੇ ਪੰਜ ਪਾਤਸ਼ਾਹੀਆਂ ਹੋਰ ਹੋਣੀਆਂ ਸਨ, ਪਰ ਫਿਰ ਵੀ ਆਪਣੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਾਉਣਾ ਇੱਕ ਬੜਾ ਵੱਡਾ ਪਰ ਉਪਕਾਰ ਸੀ ਮਨੁੱਖਤਾ ਤੇ ਕਿ ਸਰੀਰਾਂ ਦੀ ਪੂਜਾ ਦੀ ਜਗ੍ਹਾ ਸਤਿਗੁਰਾਂ ਨੇ ਸ਼ਬਦ ਦੇ ਲੜ ਗਿਆਨ ਦੇ ਲੜ ਲਾ ਕੇ ਸਾਨੂੰ ਉਪਦੇਸ਼ ਦਿੱਤਾ। ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਅੱਜ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਮੇਰੇ ਅੰਦਰ ਅਪਣੱਤ ਹੈ, ਮੇਰੇ ਅੰਦਰ ਮੈਂ ਮੇਰੀ ਹੈ, ਕਹਿੰਦੇ ਉਦੋਂ ਤੱਕ ਅਸੀਂ ਪਰਮਾਤਮਾ ਤੋਂ ਦੂਰ ਰਹੇ, ਪਰ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਇਹ ਬਲਾ ਮਮਤਾ ਵਾਲੀ ਮੇਰ ਤੇਰ ਵਾਲੀ ਅੰਦਰੋਂ ਖਤਮ ਕਰ ਦਿੱਤੀ ਤੇ ਫਿਰ ਕਹਿੰਦੇ ਅੰਦਰ ਦਾ ਟਿਕਾ ਵੀ ਮਿਲਿਆ, ਪ੍ਰਭੂ ਦੀ ਆਗਿਆ ਵੀ ਮਿੱਠੀ ਲੱਗਣ ਲੱਗ ਪਈ, ਔਰ ਇੱਥੇ ਤੱਕ ਕਿ ਮਾਲਕ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਵੀ ਸਾਨੂੰ ਬਖਸ਼ਿਸ਼ ਕਰ ਦਿੱਤੀ। ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਕਹਿੰਦੇ ਹੁਣ ਮੈਂ ਉੱਚੀ ਆਤਮਕ ਅਵਸਥਾ ਨੂੰ ਜਾਣ ਲਿਆ ਤੇ ਮੇਰੀ ਮਮਤਾ ਵਾਲੀ ਅਪਣੱਤ ਵਾਲੀ ਅੰਦਰੋਂ ਪਕੜ ਵਾਲੀ ਕਿ ਇਹ ਮੇਰਾ ਸਰੀਰ, ਮੇਰਾ ਧਨ, ਮੇਰਾ ਪਰਿਵਾਰ, ਮੇਰਾ ਆਪਣਾ, ਇਹ ਜਿਹੜੀ ਬਲਾ ਸੀ ਨਾ ਇਹ ਅੰਦਰੋਂ ਖਤਮ ਹੋ ਗਈ। ਇਹਦਾ ਮਤਲਬ ਕਿ ਜਦੋਂ ਤੱਕ ਮਨੁੱਖ ਮੋਹ ਵਿੱਚ ਫਸਿਆ, ਮੋਹ ਇੱਕ ਬੜੀ ਵੱਡੀ ਬਲਾ ਹੈ, ਮੋਹ ਇੱਕ ਬੀਜ ਹੈ ਤੇ ਸਤਿਗੁਰਾਂ ਨੇ ਪ੍ਰੇਮ ਨੂੰ ਫਲ ਦੱਸਿਆ ਜਿਵੇਂ ਸਿਆਣਾ ਕਿਸਾਨ ਬੀਜ ਬੀਜ ਕੇ ਫਲ ਖਾਂਦਾ ਹੈ ਤੇ ਜਿਹੜਾ ਮੋਹ ਕਰੀ ਜਾਵੇ ਬੀਜ ਨੂੰ ਘਰ ਵਿੱਚ ਹੀ ਲੁਕੋ ਕੇ ਰੱਖੇ, ਘਰ ਵਿੱਚ ਹੀ ਖਾ ਲਵੇ ਤੇ ਉਹ ਫਿਰ ਫਲ ਤੱਕ ਨਹੀਂ ਪਹੁੰਚੇਗਾ। ਮੋਹ ਕੇਵਲ ਸਰੀਰ ਨਾਲ ਹੈ, ਪਰਿਵਾਰ ਨਾਲ ਹੈ, ਆਪਣਿਆਂ ਨਾਲ ਹੈ, ਪਰ ਪ੍ਰੇਮ ਜਿਹੜਾ ਉਹ ਸਰਬ ਵਿਆਪਕ ਹੁੰਦਾ, ਉਹ ਤਾਂ ਸਮੁੱਚੀ ਮਨੁੱਖਤਾ ਨਾਲ ਹੋਵੇਗਾ। ਉਸ ਅਵਸਥਾ ਵਿੱਚ ਪਹੁੰਚ ਕੇ ਤਾਂ ਹਿਰਦੇ ਦੇ ਵਿੱਚੋਂ ਇਹ ਬਚਨ ਉਚਾਰਨ ਹੋਣਗੇ ਕਿ ਹੁਣ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨ ਆਈ। ਜਦੋਂ ਇਹ ਅਵਸਥਾ ਜਾਣ ਲਈ ਆਬ ਮੋਹਿ ਜਾਨੀ ਰੇ ਮੇਰੀ ਗਈ ਬਲਾਏ, ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ। ਨਿਵਾਰੀ ਮਮਤਾ ਜਿਹੜੀ ਮਮਤਾ ਸੀ ਅੰਦਰੋਂ ਪਕੜ ਸੀ ਮੈਂ ਮੇਰੀ ਵਾਲੀ, ਉਹ ਹੁਣ ਮਾਲਕ ਨੇ ਦੂਰ ਕਰ ਦਿੱਤੀ। ਗੁਰਪੂਰੈ ਲੀਓ ਸਮਝਾਏ ਰਹਾਓ, ਪੂਰੇ ਗੁਰੂ ਨੇ ਇਹ ਸਮਝਾ ਦਿੱਤਾ, ਭਾਵ ਧੰਨ ਗੁਰੂ ਰਾਮਦਾਸ ਜੀ ਨੇ ਇਹ ਸਿੱਖਿਆ ਦਿੱਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿ ਸਮੁੱਚੀ ਮਾਨਵਤਾ ਪਰਮਾਤਮਾ ਦਾ ਹੀ ਮਾਨੋ ਅੰਗ ਹੈ, ਸਮੁੱਚੀ ਰਚਨਾ ਦਾ ਸਿਰਜਣਹਾਰ ਉਹ ਨਿਰੰਕਾਰ ਹੀ ਹੈ। ਇਸ ਕਰਕੇ ਮੈਂ ਮੇਰੀ ਤੋਂ, ਮੋਹ ਤੋਂ ਉੱਪਰ ਉੱਠ ਕੇ ਮਮਤਾ ਦੀ ਬਲਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਪਰੇ ਕਰਕੇ ਮਾਲਕ ਦੇ ਚਰਨਾਂ ਨਾਲ ਜੁੜਨਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦਾ ਸਰਬ ਸਾਂਝਾ ਉਪਦੇਸ਼ ਇਹਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਰਾਮ ਕਲੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 887 ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ।
ਤਨ ਤੇ ਛੁਟਕੇ ਆਪਣੀ ਧਾਰੀ।
ਜਦੋਂ ਗੁਰੂ ਨੇ ਕਿਰਪਾ ਕੀਤੀ, ਜਦੋਂ ਅਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਇਹ ਅਵਸਥਾ ਬਣ ਗਈ ਤੇ ਸਭ ਤੋਂ ਪਹਿਲਾਂ ਤਨ ਤੇ ਛੁਟਕੀ ਆਪਣੀ ਧਾਰੀ, ਜਿਹੜੀ ਇਸ ਸਰੀਰ ਕਰਕੇ ਅਪਣੱਤ ਸੀ ਨਾ, ਆਪਣੀ ਧਾਰੀ ਇਹ ਮਿੱਥ ਸੀ ਕਿ ਇਹ ਮੇਰਾ ਆਪਣਾ ਹੈ। ਜਦੋਂ ਤੱਕ ਇਹ ਧਾਰਨਾ ਸੀ, ਜਦੋਂ ਤੱਕ ਮੋਹ ਸੀ ਸਰੀਰ ਦਾ, ਉਦੋਂ ਤੱਕ ਕਹਿਣ ਲੱਗੇ ਇਸ ਗੱਲ ਦੀ ਸੋਝੀ ਨਹੀਂ ਪਈ ਤੇ ਜਦੋਂ ਇਹ ਗੱਲ ਜਾਣ ਲਈ ਤੇ ਸਭ ਤੋਂ ਪਹਿਲਾਂ ਇਹ ਮਿੱਥ ਜੀਵਨ ਦੇ ਵਿੱਚੋਂ ਛੁਟਕ ਗਈ, ਭਾਵ ਪਰੇ ਹੋ ਗਈ, ਹੁਣ ਸਮਝ ਆ ਗਈ ਕਿ ਇਹ ਸਰੀਰ ਮੇਰਾ ਆਪਣਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੋਰਠ ਰਾਗ ਵਿੱਚ ਵੀ ਇੱਕ ਸ਼ਬਦ ਰਾਹੀਂ ਪ੍ਰਭੂ ਦੇ ਅੱਗੇ ਇਹੋ ਅਰਦਾਸ ਕਰਦੇ ਨੇ। ਉਹ ਅਰਦਾਸ ਕਿਹੜੀ ਹੈ? ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਕਿਉਂਕਿ ਤਨ ਤੇ ਛੁਟਕੀ ਆਪਣੀ ਧਾਰੀ, ਇਹ ਆਪਣੀ ਮਿੱਥ ਆਪਣਾ ਸਰੀਰ ਇਹ ਧਾਰਨਾ ਕਦੋਂ ਛੁਟਕੀ? ਜਦੋਂ ਅਰਦਾਸ ਪੈਦਾ ਹੋਈ ਬਿਨਸੈ ਮੋਹ ਮੇਰਾ ਅਰ ਤੇਰਾ। ਜੀਵਨ ਵਿੱਚੋਂ ਮੋਹ ਬਿਨਸ ਜਾਵੇ, ਜੀਵਨ ਵਿੱਚੋਂ ਅਪਣੱਤ ਦੂਰ ਹੋ ਜਾਵੇ, ਮੇਰਾ ਤੇਰਾ ਆਨ ਆਪਣਾ ਜਾਂ ਭਾਓ ਅਭਾਓ ਵਾਲੀ ਅਵਸਥਾ ਦੂਰ ਹੋ ਜਾਵੇ, ਇੱਕ ਅਵਸਥਾ ਬਣ ਜਾਵੇ ਕਿ ਅਸੀਂ ਸਮੁੱਚੀ ਮਨੁੱਖਤਾ ਨਾਲ ਪ੍ਰੇਮ ਕਰਨ ਲੱਗ ਪਈਏ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ ਇਲਾਜ। ਹੇ ਸੰਤ ਜਨੋ, ਹੇ ਗੁਰ ਸਿੱਖੋ, ਹੇ ਪ੍ਰਭੂ ਪਿਆਰੇ ਗੁਰਮੁਖੋ, ਹੇ ਸਤਸੰਗੀ ਜਨੋ, ਮੈਨੂੰ ਇਹ ਇਲਾਜ ਦੱਸ ਦਿਓ। ਕਿਉਂਕਿ ਆਹ ਜਿਹੜੀ ਆਪਣੀ ਧਾਰੀ ਹੈ ਨਾ, ਅੰਦਰ ਅਪਣੱਤ ਹੈ, ਇਹ ਇੱਕ ਬਹੁਤ ਵੱਡਾ ਰੋਗ ਹੈ। ਸੰਤੋ ਇਹ ਬਤਾਵੋ ਕਾਰੀ, ਜਿਤ ਹਉਮੈ ਗਰਭ ਨਵਾਰੀ ਰਹਾਓ। ਜਿਸ ਇਲਾਜ ਰਾਹੀਂ ਅੰਦਰੋਂ ਹਉਮੈ ਨੂੰ, ਗਰਭ ਨੂੰ, ਹੰਕਾਰ ਨੂੰ ਮੈਂ ਦੂਰ ਕਰ ਸਕਾਂ, ਤੇ ਜਦੋਂ ਅੰਦਰੋਂ ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ ਇਹ ਅਵਸਥਾ ਬਣ ਜਾਵੇ, ਤੇ ਫਿਰ ਸਰਬ ਭੂਤ ਪਾਰ ਬ੍ਰਹਮ ਪੇਖਿਓ, ਹੋਵਾ ਸਗਲ ਰੇਨਾਰੀ, ਮੈਂ ਹਰ ਸਰੀਰ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਵੇਖਾਂ, ਤੇ ਦੂਸਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਤੋਰ ਕੇ ਹੇ ਮਾਲਕ ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਮੇਰੇ ਅੰਦਰ ਐਸੀ ਅਵਸਥਾ ਬਣ ਜਾਵੇ ਕਿ ਮੈਂ ਜਿੱਧਰ ਵੀ ਵੇਖਾਂ ਮੈਨੂੰ ਤੇਰਾ ਹੀ ਰੂਪ ਨਜ਼ਰ ਆਵੇ, ਭਾਵ ਇਸ ਤਰ੍ਹਾਂ ਦੀ ਮੇਰੀ ਅਵਸਥਾ ਬਣ ਜਾਵੇ। ਤੇ ਜਦੋਂ ਮਾਲਕ ਨੇ ਅਰਦਾਸ ਸੁਣੀ, ਸੱਚਮੁੱਚ ਤਨ ਤੇ ਛੁਟਕੀ ਆਪਣੀ ਧਾਰੀ, ਫਿਰ ਇਸ ਤਨ ਤੇ ਜਿਹੜੀ ਮੇਰ ਤੇਰ ਵਾਲੀ ਜਾਂ ਅਪਣੱਤ ਦੀ ਧਾਰਨਾ ਸੀ ਉਹ ਬਿਲਕੁਲ ਮੁੱਕ ਗਈ।
ਰੱਬ ਕੇ ਆਗਿਆ ਲੱਗੇ ਪਿਆਰੇ,
ਹੁਣ ਪ੍ਰਭੂ ਦੀ ਆਗਿਆ ਮਿੱਠੀ ਲੱਗਣ ਲੱਗ ਪਈ ਹੈ। ਔਰ ਜਿਹਨੂੰ ਪ੍ਰਭੂ ਦੀ ਆਗਿਆ ਚੰਗੀ ਲੱਗਣ ਲੱਗ ਪਵੇ, ਜੀਵਨ ਮੁਕਤ ਵੀ ਉਹ ਹੈ। ਲੋਕ ਮਰਨ ਤੋਂ ਬਾਅਦ ਮੁਕਤੀ ਮੰਗਦੇ ਸਨ, ਪਰ ਸਾਹਿਬ ਕਹਿਣ ਲੱਗੇ ਇਸ ਸਰੀਰ ਨੂੰ, ਪਰਿਵਾਰ ਨੂੰ, ਧਨ ਦੌਲਤ ਨੂੰ ਪਰਮਾਤਮਾ ਦਾ ਮੰਨ ਕੇ, ਪ੍ਰਭੂ ਦੀ ਆਗਿਆ ਨੂੰ ਮਿੱਠਾ ਕਰਕੇ ਮੰਨਣ ਲੱਗ ਪਵੋ, ਜੀਵਨ ਮੁਕਤ ਹੋ ਜਾਵੋਗੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਸੇਵਕ ਦੀ ਨਿਸ਼ਾਨੀ ਇਹ ਹੈ ਕਿ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗਿਰੇ ਭੀਤਰ, ਉੱਠ ਉਵਾਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਹਰਕ ਸੋਗ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਜਿਸ ਵੇਲੇ ਤਨ ਤੇ ਛੁਟਕੀ ਆਪਣੀ ਧਾਰੀ, ਬਸ ਉਸੇ ਵੇਲੇ ਸਾਹਿਬ ਕਹਿਣ ਲੱਗੇ ਕਿ ਪ੍ਰਭ ਕੀ ਆਗਿਆ ਲੱਗੀ ਪਿਆਰੀ, ਮੈਨੂੰ ਪ੍ਰਭੂ ਦੀ ਆਗਿਆ, ਪ੍ਰਭੂ ਦਾ ਹੁਕਮ ਮਿੱਠਾ ਲੱਗਣ ਲੱਗ ਪਿਆ।
ਜੋ ਕਿਛ ਕਰੈ ਸੋ ਮਨ ਮੇਰੈ ਮੀਠਾ।
ਹੁਣ ਤਾਂ ਪ੍ਰਭੂ ਜੋ ਕੁਝ ਵੀ ਕਰਦਾ ਉਹ ਮੇਰੇ ਮਨ ਵਿੱਚ ਮਿੱਠਾ ਲੱਗਦਾ। ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਉਲਾਹਨੋ ਮੈਂ ਕਾਹੂ ਨਾ ਦੀਓ। ਹੇ ਪ੍ਰਭੂ, ਮੈਂ ਕਦੇ ਕੋਈ ਗਿਲਾ ਸ਼ਿਕਵਾ ਨਹੀਂ, ਕਦੇ ਕੋਈ ਉਲਾਮਾ ਨਹੀਂ, ਕਿਉਂਕਿ ਜਿਸ ਕਿਛ ਕਰਨਾ ਸੋ ਹਮਰਾ ਮੀਤ। ਤੁਸੀਂ ਮੇਰੇ ਮਿੱਤਰ ਹੋ, ਜੋ ਕੁਝ ਹੋ ਰਿਹਾ ਤੁਹਾਡੇ ਹੁਕਮ ਵਿੱਚ ਹੋ ਰਿਹਾ, ਤੇ ਤੁਸੀਂ ਕਦੇ ਮੇਰਾ ਬੁਰਾ ਨਹੀਂ ਕਰ ਸਕਦੇ। ਇਸ ਕਰਕੇ ਤੁਹਾਡਾ ਹੁਕਮ, ਤੁਹਾਡਾ ਭਾਣਾ, ਤੁਹਾਡੀ ਰਜਾ ਹੁਣ ਮੈਨੂੰ ਮਿੱਠੀ ਲੱਗਦੀ ਹੈ।
ਹਾਂ ਇਹੋ ਅਚਰਜ ਨੈਨੋ ਡੀਠਾ।
ਇਸ ਕਰਕੇ ਇਹ ਅਚਰਜ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਜੋ ਪਹਿਲਾਂ ਮੇਰ ਤੇਰ ਵਾਲੀ ਅਵਸਥਾ ਸੀ, ਹੁਣ ਸਭ ਕੁਝ ਹੀ ਆਪਣਾ ਲੱਗਣ ਲੱਗ ਪਿਆ। ਹੁਣ ਤਾਂ ਕੋਈ ਦੁਸ਼ਮਣ, ਕੋਈ ਵੈਰੀ, ਕੋਈ ਪਰਾਇਆ ਨਜ਼ਰ ਹੀ ਨਹੀਂ ਆਉਂਦਾ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਹੁਣ ਗੁਰੂ ਤੋਂ ਇਹ ਸੋਝੀ ਪ੍ਰਾਪਤ ਹੋਈ ਹੈ ਕਿ ਜਿੱਧਰ ਵੀ ਵੇਖਦੇ ਹਾਂ हे मालक हर एक जीव दे विच तुसी ही नजर आउंदे हो क्योंकि सब गोबिंद है सब गोबिंद है गोबिंद बिन नहीं कोई सूत एक मन सत सहंस जैसे ओत पोत प्रभ सोई ए अचरज कौतक हुण अखां नाल वेख लिया
अब मोहे जानी रे मेरी गई बलाए
हुण मैं उच्ची आत्मक अवस्था नूं जान लिया ते मेरे जीवन विच्चों ममता दी अपनात दी बड़ा दूर हो गई है इसे करके ममता नूं सपनी नहीं किया गया माया ममता मोहनी जिन विण दंता जग खाया सपनी दे तां दंद हुंदे ने ना पर ये ममता एक ऐसी सपनी है ऐसी बड़ा ऐसी डैन है साहब कहिंदे जे अरदासां करनियां ने कोई जतन करना है ते आ जिहड़े लोकां वल्लों मिथे हुए भूत प्रेत जां बड़ावां ने इन्हां तों बचण वास्ते नहीं आ जिहड़ी ममता दी अपनत दी मैं मेरी दी बड़ा है ना इहदे तों बचण वास्ते अरदासां करो क्योंकि छडाए लियो महाबली ते अपने चरण परात इस महाबली डैन तो प्रभु आप छडा लैंदा हर सिमरत तेरी जाए बलाए हरी सिमरन दे नाल सब तो वड्डी बला टल जांदी है सब तो वड्डी बला है अपनत मोह मैं मेरी अपनी धारी जिहड़ी है पर जदों मालक कृपा करदा ना ते फिर ये बला भी दूर हो जांदी है अब मोहे जानी रे मेरी गई बलाए मैं उच्ची आत्मक अवस्था नूं जान लिया ते मेरी अपनत दी ममता दी बला दूर हो गई और गुरु तेग बहादुर साहब जी दा निर्णय कि जिन्हें ममता दी बला अपनी जिंदगी विचों दूर कर ली है ना साहब कहिंदे मेरे तो लिख के लै लो उहदे अंदर परमात्मा दा निवास है जे माया ममता तजी सब ते भयो उदास कहो नानक सुन रे मना ते घट ब्रह्म निवास कहिंदे जिहदे अंदरों अपनत दूर हो गई भी ये मेरा परिवार ये मेरा धन ये मेरा आपना ये पकड़ जिहदे अंदरों दूर हो गई रवे परिवार विच रवे मोह माया विच पर इहदी पकड़ तो इहदी ममता तो दूर हो जावे क्योंकि ये जिहड़ी ममता है ये सपनी है माया ममता मोहनी जिन विण दंता जग खाया मनमुख खादे गुरमुख उदरे जिनी सच नाम चित लाया इस माया ममता तो जिन्हें अपने आप नूं दूर कर लिया ओदी बला जिंदगी विच्चों टल गई है
बुझ गई त्रिसन निवारी ममता गुरपुर लियो समझाए
हुण जीवन विच्चों त्रिशना दी अग बुझ गई निवारी ममता मालक ने ममता दूर कर दिती गुरपुर लियो समझाए पूरे गुरु ने समझा दिता कि जे सपनी तो बचना है ते ममता रूपी सपनी तो बचो गुरु ने कृपा करके दस दिता कि त्रिशना दे अधीन कदे कोई तृप्त नहीं हो सकता त्रिशना बिरले ही की बुझी है कोट जोरे लाख करोरे मन नहीं हो रे परे परे ही को लुझी है सैस खटे लख को उठ धावै त्रिपत न आवै माया पाशै पावै जे कोई कवे मैं भूमि दा मालक बन जावां राज भाग लै लवां शायद तृष्णा मुक जाए पर गुरु अर्जन देव साहब जी दा निर्णा वड्डे वड्डे राजन अर भूमन तांकी त्रिशन न बूझी लपट रहे माया रंग माते लोचन कसु न सूझी बिख्या मैं किन ही त्रिपत न पाई ज्यों पावक इंधन नहीं त्रापै बिन हर कहां अगाई बलदी अग विच जिन्ना मर्जी बालन पाई जाओ कदे ओ रजदी है इसे तरह तृष्णा दी अग पदार्थां दे बालन नाल कदे नहीं बुझेगी हां पानी दा छिट्टा मारोगे ते शांत होनी है नाम रूपी जल दे नाल तृष्णा ने बुझना है बुझ गई तृष्ण निवारी ममता गुरपुर लियो समझाए पूरे गुरु ने ए गल ए नुकता समझा दिता
रहाओ
ए पावन बचन सतगुरां ने रहाओ ते केंद्रित कीते ने जिहदा मतलब ठहराओ विश्राम भी सारे शब्द नूं जे समझना है ਤੇ ਇਹਨਾਂ ਪਾਵਨ ਪੰਕਤੀਆਂ ਵੱਲ ਵਿਸ਼ੇਸ਼ ਧਿਆਨ ਦੇਵੋ।
ਪਰ ਕਿਰਪਾ ਰੱਖਿਓ ਗੁਰ ਸਰਨਾ।
ਜਦੋਂ ਗੁਰੂ ਨੇ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਰੱਖ ਲਿਆ,
ਗੁਰ ਪਕਰਾਏ ਹਰ ਕੇ ਚਰਨਾ,
ਗੁਰੂ ਨੇ ਹਰੀ ਦੇ ਚਰਨਾਂ ਦਾ ਆਸਰਾ ਪਕੜਾ ਦਿੱਤਾ, ਫਿਰ ਸਮਝ ਆ ਗਈ ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਫਿਰ ਜੀਵਨ ਮਨੋਰਥ ਦਾ ਕਾਰਜ, ਮਮਤਾ ਤੇ ਤ੍ਰਿਸ਼ਨਾ ਨੂੰ ਦੂਰ ਕਰਨ ਦਾ ਕਾਰਜ ਸਿਰੇ ਚੜ ਜਾਂਦਾ।
ਬੀਸ ਬਿਸਵੇ ਜਾ ਮਨ ਠਹਿਰਾਨੇ।
ਬੀਸ ਬਿਸਵੇ ਦਾ ਅਰਥ ਹੈ ਜਿਵੇਂ ਮੁਹਾਵਰੇ ਨੇ ਸੰਸਾਰ ਅੰਦਰ ਵੀ ਇਹ ਗੱਲ ਸੋਲਾਂ ਆਨੇ ਸੱਚੀ ਹੈ। ਆਪਾਂ ਕਹਿੰਦੇ ਸੌ ਹੱਥ ਰੱਸਾ ਸਿਰੇ ਤੇ ਗੰਢ, ਬੀਸ ਬਿਸਵੇ ਦਾ ਅਰਥ ਹੈ ਮੁਕੰਮਲ ਤੌਰ ਤੇ, ਜਦੋਂ ਪੂਰਨ ਤੌਰ ਤੇ ਇਹ ਮਨ ਟਿਕਾ ਵਿੱਚ ਆ ਜਾਵੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਜਦੋਂ ਪੂਰਨ ਤੌਰ ਤੇ ਸਾਡਾ ਮਨ ਗੁਰੂ ਨਾਲ ਜੁੜ ਜਾਵੇ, ਮਨ ਮੁਕੰਮਲ ਤੌਰ ਤੇ ਜਦੋਂ ਟਿਕ ਜਾਵੇ।
ਗੁਰ ਪਾਰ ਬ੍ਰਹਮ ਇੱਕ ਹੀ ਜਾਣੇ।
ਫਿਰ ਗੁਰੂ ਨੂੰ ਤੇ ਪਾਰ ਬ੍ਰਹਮ ਨੂੰ ਇੱਕ ਕਰਕੇ ਜਾਣਾਂਗੇ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਫਿਰ ਸਮਝ ਆਵੇਗੀ ਮਾਨੁਖ ਕਾ ਕਰ ਰੂਪ ਨਾ ਜਾਣ, ਗੁਰ ਨਾਨਕ ਦੇਵ ਗੋਬਿੰਦ ਰੂਪ। ਫਿਰ ਸਮਝ ਆ ਜਾਵੇਗੀ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭਿੰਨ ਭੇਦ ਨਹੀਂ। ਜਦੋਂ ਮੇਰੇ ਮਾਲਕ ਨੇ ਕਿਰਪਾ ਕਰਕੇ ਮਨ ਪੂਰਨ ਤੌਰ ਤੇ ਟਿਕਾ ਦਿੱਤਾ, ਕਈ ਵਾਰ ਵਕਤੀ ਤੌਰ ਤੇ ਆਉਂਦਾ ਤੇ ਵਕਤੀ ਤੌਰ ਤੇ ਟਿਕੇ ਹੋਏ ਮਨ ਨੂੰ ਆਪਾਂ ਬੀਸ ਬਿਸਵੇ ਟਿਕਿਆ ਹੋਇਆ ਨਹੀਂ ਮੰਨ ਸਕਦੇ। ਕਿਸੇ ਕਵੀ ਨੇ ਬੜਾ ਸੁੰਦਰ ਬਚਨ ਕਿਹਾ, ਉਹ ਕਹਿੰਦਾ ਵੀ ਮੈਂ ਸੋਚਿਆ ਵੀ ਮੇਰਾ ਮਨ ਮਰ ਗਿਆ, ਮੈਂ ਸੋਚਿਆ ਵੀ ਮਨ ਟਿਕ ਗਿਆ, ਮਨ ਕਾਬੂ ਵਿੱਚ ਆ ਗਿਆ, ਪਰ ਕਹਿੰਦੇ ਵੀ ਇਹਦੀ ਹਾਲਤ ਤਾਂ ਡੱਡੂ ਵਰਗੀ ਸੀ, ਜਿਵੇਂ ਮੀਂਹ ਨਾ ਪਵੇ ਤੇ ਆਪਾਂ ਕਹਿੰਦੇ ਡੱਡੂ ਪਤਾ ਨੀ ਕਿੱਧਰ ਮਰ ਗਏ ਨੇ, ਕਿੱਧਰ ਚਲੇ ਗਏ ਨੇ, ਪਰ ਜਦੋਂ ਥੋੜੀ ਜੀ ਵਰਖਾ ਹੋਵੇ ਤੇ ਡੱਡੂ ਗੜੈ ਗੜੈ ਕਰਕੇ ਪ੍ਰਗਟ ਹੋ ਜਾਂਦੇ ਨੇ। ਕਹਿੰਦੇ ਇਸ ਮਨ ਦੀ ਹਾਲਤ ਵੀ ਮੈਂ ਸੋਚਿਆ ਵੀ ਇਹ ਮਰ ਗਿਆ, ਪਰ ਥੋੜੀ ਜੀ ਜਦੋਂ ਕੁਸੰਗਤ ਦੀ ਵਰਖਾ ਹੋਈ, ਮੈਨੂੰ ਜੂਆ ਖੇਡਣ ਵਾਲੇ ਮਿਲ ਪਵੇ, ਮੈਨੂੰ ਸ਼ਰਾਬੀ ਨਸ਼ਈ ਵਸ਼ਈ ਮਿਲ ਪਏ, ਮੈਂ ਸੋਚਿਆ ਵੀ ਮਨ ਮਰ ਗਿਆ, ਪਰ ਕਹਿੰਦੇ ਜਦੋਂ ਭੈੜੀ ਸੰਗਤ ਦੀ ਵਰਖਾ ਕੀ ਹੋਈ, ਮਨ ਨੇ ਤਾਂ ਡੱਡੂ ਵਾਂਗ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਜਾਣਿਓ ਮਨ ਮਰ ਗਇਓ, ਅਜੋ ਸੋ ਮਰਿਓ ਨਾਹੇ, ਵਰਖਾ ਪਰੀ ਕੁਸੰਗ ਕੀ ਦਾਦਰ ਜਿਉਂ ਗਰੁੜਾਏ। ਕਹਿੰਦੇ ਕੁਸੰਗਤ ਦੀ ਭੈੜੀ ਸੰਗਤ ਦੀ ਵਰਖਾ ਕੀ ਹੋ ਗਈ, ਇਹ ਮਨ ਡੱਡੂ ਵਾਂਗ ਛੜੱਪੇ ਮਾਰਨ ਲੱਗ ਪਿਆ, ਇਹ ਮਰਿਆ ਨਹੀਂ ਭਾਵ ਵਸ ਵਿੱਚ ਨਹੀਂ ਆਇਆ। ਜਿਨ੍ਹਾਂ ਦਾ ਮਨ ਪੂਰਨ ਤੌਰ ਤੇ ਵਸ ਵਿੱਚ ਆ ਜਾਵੇ ਟਿਕ ਜਾਵੇ, ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ।
ਜੋ ਜੋ ਕੀਨੋ ਹਮ ਤਿਸ ਕੇ ਦਾਸ।
ਪ੍ਰਭੂ ਨੇ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਭਾਈ, ਅਸੀਂ ਸਾਰਿਆਂ ਦੇ ਦਾਸ ਹਾਂ, ਭਾਵ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਦੀ ਜੋਤ ਹੈ।
ਰੱਬ ਮੇਰੇ ਕੋ ਸਗਲ ਨਿਵਾਸ।
ਕਿਉਂਕਿ ਮੇਰੇ ਪ੍ਰਭੂ ਦਾ ਸਾਰੀਆਂ ਥਾਵਾਂ ਤੇ ਨਿਵਾਸ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਕੋਈ ਵੀ ਜੀਵ ਐਸਾ ਨਹੀਂ ਜਿਹਦੇ ਵਿੱਚ ਪਰਮਾਤਮਾ ਦੀ ਜੋਤ ਨਾ ਹੋਵੇ। ਇਹੀ ਕਾਰਨ ਕਿ ਜਦੋਂ ਰਵਿੰਦਰਨਾਥ ਟੈਗੋਰ ਹੋਰਾਂ ਨੂੰ ਪੁੱਛਿਆ ਕਿ ਜੇ ਸਮੁੱਚੇ ਸੰਸਾਰ ਦੀ ਇੱਕੋ ਸਰਕਾਰ ਬਣਾਉਣੀ ਹੋਵੇ, ਜੇ ਇੱਕੋ ਸੰਵਿਧਾਨ ਤਿਆਰ ਕਰਨਾ ਹੋਵੇ, ਜਿਵੇਂ ਅਸੀਂ ਦੇਸ਼ ਦੇ ਅੰਦਰ ਨੈਸ਼ਨਲ ਰੈਂਥਮ ਰਾਸ਼ਟਰੀ ਗੀਤ ਪੜ੍ਹਦੇ ਹਾਂ ਜਨ ਗਨ ਮਨ, ਜੇ ਕਿਤੇ ਇੰਟਰਨੈਸ਼ਨਲ ਸੌਂਗ ਸਮੁੱਚੇ ਸੰਸਾਰ ਦਾ ਇੱਕੋ ਅੰਤਰਰਾਸ਼ਟਰੀ ਮਾਨੋ ਮਨੁੱਖੀ ਏਕਤਾ ਦਾ ਰੂਹਾਨੀ ਗੀਤ ਗਾਉਣਾ ਹੋਵੇ ਤੇ ਕਿਹੜਾ ਹੋ ਸਕਦਾ ਹੈ? ਤੇ ਰਵਿੰਦਰਨਾਥ ਟੈਗੋਰ ਹੋਰਾਂ ਕਿਹਾ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਨਾਸਰੀ ਰਾਗ ਵਾਲਾ ਸ਼ਬਦ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਜਿਹਦੇ ਵਿੱਚ ਜਿਗਰ ਹੈ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਕਿ ਹਰ ਇੱਕ ਦੇ ਅੰਦਰ ਪਰਮਾਤਮਾ ਦੀ ਜੋਤ ਰੁਮਕ ਰਹੀ ਹੈ।
ਨਾ ਕੋ ਦੂਤ ਨਹੀਂ ਬਹਿਰਾਏ।
ਹੁਣ ਨਾ ਤਾਂ ਮੇਰਾ ਕੋਈ ਦੁਸ਼ਮਣ ਰਿਹਾ ਤੇ ਨਾ ਕੋਈ ਮੈਨੂੰ ਮੇਰਾ ਵੈਰੀ ਦਿਸਦਾ, ਕਿਉਂਕਿ ਹੁਣ ਤਾਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ ਜਦੋਂ ਆ ਅੰਦਰੋਂ ਮੇਰ ਤੇਰ ਖਤਮ ਹੋ ਗਈ ਤਨ ਤੇ ਛੁਟਕੀ ਆਪਣੀ ਧਾਰੀ ਤੇ ਕਹਿੰਦੇ ਪਰਮਾਤਮਾ ਨੇ ਆਪਣੇ ਆਪ ਹੀ ਮੇਰੇ ਨਾਲ ਮਿਲਾਪ ਕਰ ਲਿਆ ਜਿਵੇਂ ਇੱਕ ਮਾਤਾ ਪਿਤਾ ਦੇ ਧੀਆਂ ਪੁੱਤਰ ਹੋਣ ਤੇ ਅਸੀਂ ਕਿਸੇ ਨਾਲ ਪਿਆਰ ਤੇ ਕਿਸੇ ਨਾਲ ਨਫ਼ਰਤ ਕਰੀ ਚੱਲੀਏ ਮਾਂ ਪਿਓ ਸਾਡੇ ਤੇ ਖੁਸ਼ ਨਹੀਂ ਹੋਣਗੇ ਉਹ ਕਹਿਣਗੇ ਸਾਰੇ ਹੀ ਸਾਡੇ ਬੱਚੇ ਨੇ ਇਸੇ ਤਰ੍ਹਾਂ ਜੇ ਅਸੀਂ ਕੇਵਲ ਹਿੰਦੂਆਂ ਨਾਲ ਪਿਆਰ ਕਰਦੇ ਹਾਂ ਮੁਸਲਮਾਨਾਂ ਨਾਲ ਨਫ਼ਰਤ ਤੇ ਪਰਮਾਤਮਾ ਖੁਸ਼ ਨਹੀਂ ਹੋਵੇਗਾ ਜੇ ਮੁਸਲਮਾਨਾਂ ਨਾਲ ਪਿਆਰ ਤੇ ਜੈਨੀਆਂ ਨਾਲ ਨਫ਼ਰਤ ਪ੍ਰਭੂ ਕਦੇ ਖੁਸ਼ ਨਹੀਂ ਹੋਵੇਗਾ ਜੇ ਜੈਨੀਆਂ ਨਾਲ ਪਿਆਰ ਤੇ ਬੋਧੀਆਂ ਨਾਲ ਨਫ਼ਰਤ ਸਾਹਿਬ ਨੇ ਕਿਹਾ ਨਹੀਂ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਹੇ ਮੇਰੇ ਮਾਲਕ ਕੇ ਸਾਰੇ ਜੀ ਤੇਰੇ ਨੇ ਆਪਣੀ ਮਿਹਰ ਕਰਕੇ ਇਹਨਾਂ ਦੀ ਤੂੰ ਸੰਭਾਲ ਕਰ ਭਾਵ ਹੁਣ ਮੇਰਾ ਕੋਈ ਦੁਸ਼ਮਣ ਨਹੀਂ ਨਾ ਕੋਈ ਮੇਰਾ ਵੈਰੀ ਹੈ
ਗੱਲ ਮਿਲ ਚਾਲੇ ਇੱਕ ਭਾਈ
ਹੁਣ ਤਾਂ ਜਿਵੇਂ ਇੱਕੋ ਮਾਤਾ ਪਿਤਾ ਦੇ ਸਾਰੇ ਬੱਚੇ ਇੱਕ ਦੂਜੇ ਨਾਲ ਗੱਲ ਮਿਲ ਕੇ ਰਲ ਕੇ ਤੁਰਦੇ ਨੇ ਨਾ ਸਾਹਿਬ ਕਹਿੰਦੇ ਮੈਂ ਸਮੁੱਚੇ ਸੰਸਾਰ ਨੂੰ ਆਪਣਾ ਸਮਝ ਕੇ ਸਾਰਿਆਂ ਦੇ ਨਾਲ ਰਲ ਮਿਲ ਕੇ ਹੁਣ ਗੱਲ ਮਿਲ ਕੇ ਦਾ ਭਾਵ ਹੈ ਕਿ ਇਕੱਠੇ ਤੁਰੇ ਹਾਂ ਕੋਈ ਵੀ ਆਪਣਾ ਪਰਾਇਆ ਹੁਣ ਨਜ਼ਰ ਨਹੀਂ ਆ ਰਿਹਾ
ਜਾ ਕੋ ਗੁਰ ਹਰ ਦੀਏ ਸੁਖਾ
ਜਿਨ੍ਹਾਂ ਨੂੰ ਗੁਰੂ ਤੇ ਹਰੀ ਨੇ ਜਾ ਕੋ ਗੁਰ ਹਰ ਦੀਏ ਸੁਖਾ ਜਿਨ੍ਹਾਂ ਨੂੰ ਆਤਮਕ ਸੁੱਖ ਪ੍ਰਦਾਨ ਕਰ ਦਿੱਤੇ ਹਨ
ਤਾ ਕੋ ਬਹੁਰ ਨਾ ਲਾਗੇ ਦੁਖਾ
ਉਹਨਾਂ ਨੂੰ ਫਿਰ ਇਸ ਤਰ੍ਹਾਂ ਦੇ ਦੁੱਖ ਨਹੀਂ ਲੱਗਦੇ ਜਿਹੜੇ ਮੇਰ ਤੇਰ ਵਿੱਚ ਮੋਹ ਦੇ ਵਿੱਚ ਖਚਤ ਹੋ ਕੇ ਲੱਗਦੇ ਸਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਮੈਂ ਫਿਰ ਜ਼ਿਕਰ ਕਰਾਂ ਕਿ ਵਾਰੇ ਵਾਰੇ ਜਾਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਤੋਂ ਜਿਨ੍ਹਾਂ ਨੂੰ ਲਿਖਾਰੀ ਲਾ ਕੇ ਦਮਦਮਾ ਸਾਹਿਬ ਵਾਲੇ ਪਾਵਨ ਸਰੂਪ ਨੂੰ ਸਤਿਗੁਰਾਂ ਨੇ ਸੰਪੂਰਨ ਕਰਵਾਇਆ ਬਲਹਾਰੇ ਜਾਈਏ ਭਾਈ ਗੁਰਦਾਸ ਜੀ ਤੋਂ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕਰਵਾਈ ਸੀ ਉਹਨਾਂ ਦੀ ਰਚਨਾ ਕਬਿੱਤ ਸਵਈਏ ਵਾਰਾਂ ਮਾਨੋ ਗੁਰਬਾਣੀ ਦਾ ਵਿਆਖਿਆ ਸਰੂਪ ਹੈ ਜਦੋਂ ਉਹਨਾਂ ਨੇ ਮੋਹ ਦੀ ਆਪਣੀ ਧਾਰੀ ਦੀ ਜਾਂ ਮੈਂ ਮੇਰੀ ਦੀ ਗੱਲ ਕੀਤੀ ਤੇ ਕੁਝ ਉਦਾਹਰਣਾਂ ਦੇ ਕੇ ਭਾਈ ਸਾਹਿਬ ਨੇ ਸਮਝਾਇਆ ਕਹਿਣ ਲੱਗੇ ਕਿ ਵੇਖ ਦਰਖਤ ਨਾਲ ਉਹ ਪੱਤਾ ਟੁੱਟਦਾ ਉਹ ਪੱਤਾ ਮੁੜ ਕੇ ਦਰਖਤ ਨਾਲ ਨਹੀਂ ਜੁੜ ਸਕਦਾ ਇਸੇ ਤਰ੍ਹਾਂ ਸੰਸਾਰ ਅੰਦਰ ਮਾਤਾ ਪਿਤਾ ਭੈਣ ਭਰਾ ਤੇਰਾ ਆਪਣਾ ਪਰਿਵਾਰ ਇਹ ਵੀ ਅੱਜ ਮਿਲਿਆ ਤੇ ਇੱਕ ਦਿਨ ਹੌਲੀ ਹੌਲੀ ਸਾਰਿਆਂ ਦੇ ਵਿਛੋੜੇ ਪੈ ਜਾਣੇ ਨੇ ਤੈਨੂੰ ਦਰਖਤ ਨਾਲੋਂ ਟੁੱਟੇ ਹੋਏ ਪੱਤੇ ਦੀ ਤਰ੍ਹਾਂ ਪਰਿਵਾਰ ਨਾਲੋਂ ਵੱਖ ਕਰ ਦਿੱਤਾ ਜਾਣਾ ਇਸ ਕਰਕੇ ਇਸ ਮੋਹ ਤੋਂ ਇਸ ਅਪਣੱਤ ਤੋਂ ਆਪਣੀ ਧਾਰੀ ਤੋਂ ਉੱਪਰ ਉੱਠ ਦੂਸਰਾ ਬਚਨ ਕਿਹਾ ਕਿ ਵੇਖੋ ਮੀਂਹ ਪੈਂਦਾ ਪਾਣੀ ਤੇ ਬੁਲਬਲੇ ਬਣਦੇ ਨੇ ਪਰ ਕੁਝ ਸਮੇਂ ਬਾਅਦ ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ ਗੜੇ ਵੀ ਹੋਣ ਤੇ ਉਹ ਵੀ ਵੇਖੋ ਖੁਰ ਕੇ ਆਪਣੀ ਹੋਂਦ ਖਤਮ ਕਰਾ ਲੈਂਦੇ ਨੇ ਇਸੇ ਤਰ੍ਹਾਂ ਤੈਨੂੰ ਆਪਣੇ ਇਸ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜਿਵੇਂ ਘਾਹ ਦੇ ਤਿਣਕੇ ਦੀ ਅੱਗ ਬੁੱਝਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਬਿਲਕੁਲ ਇਸੇ ਤਰ੍ਹਾਂ ਤੇਰੀ ਉਮਰ ਦਾ ਤਕਾਜਾ ਇੰਨਾ ਕਹਿ ਜੇ ਮੋਹ ਤੋਂ ਉੱਪਰ ਉੱਠ ਕੇ ਮਨੁੱਖਤਾ ਨਾਲ ਪ੍ਰੇਮ ਕਰੇ ਤੇ ਪ੍ਰਭੂ ਨਾਲ ਪ੍ਰੇਮ ਪਾਵੇ ਤੇ ਫਿਰ ਜਿੰਨਾ ਕੁ ਜੀਵਨ ਤੇਰੇ ਕੋਲ ਹੈ ਇਹ ਸਫਲ ਹੋ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਕਹਿਣ ਲੱਗੇ ਇੱਕ ਦਰਖਤ ਦਾ ਪੱਤਾ ਜੈਸੇ ਬ੍ਰਿਸ਼ ਪਾਤ ਬਹੁਰੋ ਨਾ ਜੋਰਿਓ ਜਾਤ ਐਸੇ ਤਾਤ ਮਾਤ ਸੁੱਤ ਭਰਾਤ ਮੋਹ ਮਾਇਆ ਕੋ ਬਿਲਕੁਲ ਦਰਖਤ ਦੇ ਪੱਤੇ ਦੀ ਤਰ੍ਹਾਂ ਆਪਣੇ ਆਪ ਨੂੰ ਸਮਝ ਪਰਿਵਾਰ ਦੇ ਵਿੱਚ ਦੂਸਰਾ ਬਚਨ ਕਿਹਾ ਕਹਿਣ ਲੱਗੇ ਜੈਸੇ ਬੁੱਧਬ ਦਾ ਊਰਾ ਪੇਖਤ ਬੁਲਾਏ ਜਾਏ ਪਾਣੀ ਦਾ ਬੁਲਬਲਾ ਤੇ ਗੜਾ ਵੇਖਣ ਨੂੰ ਲੱਗਦਾ ਵੀ ਹੋਂਦ ਵਾਲੇ ਨੇ ਪਰ ਵੇਖਦਿਆਂ ਵੇਖਦਿਆਂ ਖਤਮ ਹੋ ਜਾਂਦੇ ਨੇ ਬਿਲਕੁਲ ਇਸੇ ਤਰ੍ਹਾਂ ਤੂੰ ਆਪਣੇ ਸਰੀਰ ਦੀ ਇਸ ਹਾਲਤ ਨੂੰ ਸਮਝ ਐਸੇ ਜਾਨ ਤਿਆਗੋ ਭਰੋਸੋ ਭਰਮ ਕਾਇਆ ਕੋ ਤੀਸਰਾ ਬਚਨ ਕਿਹਾ ਤ੍ਰਿਣ ਕੀ ਅਗਨ ਜਰ ਬੂਝਤ ਨਾ ਬਾਰ ਲਾਗੇ ਘਾਹ ਦੇ ਤਿਣਕੇ ਦੀ ਅੱਗ ਬਲ ਕੇ ਬੁੱਝਦਿਆਂ ਕੋਈ ਦੇਰੀ ਲੱਗਦੀ ਹੈ? ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿਹੜਾ ਤੂੰ ਨੇਹ ਰਚਾਈ ਬੈਠਾ, ਜਿਹੜਾ ਤੂੰ ਮੋਹ ਪਾਈ ਬੈਠਾ ਹੈ ਨਾ, ਕਹਿਣ ਲੱਗੇ ਐਸੇ ਆਵਾ ਔਦ ਜੈਸੇ ਨੇਹ ਦਰੁਮ ਛਾਇਆ ਕੋ, ਜਿਵੇਂ ਇੱਕ ਦਰਖਤ ਦੀ ਛਾਇਆ ਉਹਦੇ ਨਾਲ ਕੋਈ ਮੋਹ ਪਾ ਲਵੇ ਤੇ ਉਹ ਕਦੇ ਥਿਰ ਰਹਿੰਦੀ ਹੈ। ਥਾਇਆ ਸਾਇਆ ਬਿਰਖ ਨਾ ਥਿਰ ਰਹੇ, ਕਹਿਣ ਲੱਗੇ ਪੁੱਜੇ ਕਿਉਂ ਆਸਾ। ਇਸੇ ਤਰ੍ਹਾਂ ਜੀਵਨ ਜਨਮ ਅੰਤਕਾਲ ਕੋ ਸੰਗਾਤੀ ਰਾਚੋ, ਤੂੰ ਆਪਣੇ ਜੀਵਨ ਨੂੰ ਇਸ ਮੋਹ ਨੂੰ ਪ੍ਰੇਮ ਦੇ ਵਿੱਚ ਬਦਲ ਕੇ ਜਿੰਨੇ ਅੰਤਕਾਲ ਤੇਰੀ ਰੱਖਿਆ ਕਰਨੀ ਉਸ ਪ੍ਰਭੂ ਦੇ ਨਾਲ ਜੋੜ। ਕਹਿਣ ਲੱਗੇ ਸਫਲ ਅਵਸਰ ਜੱਗ ਤਬ ਹੀ ਤੋਂ ਆਇਆ ਕੋ, ਫਿਰ ਤੇਰਾ ਜਗਤ ਵਿੱਚ ਆਉਣਾ ਸਫਲ ਹੋਵੇਗਾ ਜਦੋਂ ਤੂੰ ਮੋਹ ਤੋਂ ਆਪਣੀ ਧਾਰੀ ਤੋਂ ਉੱਪਰ ਉੱਠੇਗਾ, ਜਦੋਂ ਅਪਣੱਤ ਦੂਰ ਕਰੇਗਾ, ਫਿਰ ਤੇਰੇ ਅੰਦਰ ਜਿਹੜੇ ਮੋਹ ਮਾਇਆ ਦੇ ਕਾਰਨ ਪੈਦਾ ਹੋਣ ਵਾਲੇ ਦੁੱਖ ਨੇ ਉਹ ਤੈਨੂੰ ਨਹੀਂ ਲੱਗਣਗੇ।
ਆਪੇ ਆਪ ਸਰਬ ਪ੍ਰਤਪਾਲ,
ਮੇਰਾ ਪ੍ਰਭੂ ਆਪ ਹੀ ਸਾਰਿਆਂ ਦੀ ਪ੍ਰਤਪਾਲਣਾ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਪ੍ਰਤਪਾਲ ਹੈ ਰੇ। ਉਹ ਤੇ ਹਰ ਇੱਕ ਦੀ ਰਾਖੀ ਕਰਨ ਵਾਲਾ ਹੈ, ਉਹ ਹਰ ਇੱਕ ਨੂੰ ਮਾਨੋ ਪਾਲਣ ਵਾਲਾ, ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਹਰ ਇੱਕ ਨੂੰ ਰੋਜੀ ਦੇ ਰਿਹਾ, ਹਰ ਇੱਕ ਦੀ ਸਾਰ ਸੰਭਾਲ ਕਰਨ ਵਾਲਾ।
ਨਾਨਕ ਰਾਤੋ ਰੰਗ ਗੋਪਾਲ,
ਇਸ ਕਰਕੇ ਹੇ ਨਾਨਕ ਉਹ ਜੀਵ ਜਿਨ੍ਹਾਂ ਨੂੰ ਇਹ ਸੋਝੀ ਆ ਜਾਂਦੀ ਹੈ ਦੁਨੀਆਂ ਦੇ ਮੋਹ ਮਾਇਆ ਦੇ ਰੰਗ ਛੱਡ ਕੇ, ਉਹ ਧਰਤੀ ਦੇ ਮਾਲਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਜੁੜਦੇ ਨੇ, ਮੋਹ ਤੋਂ ਉੱਪਰ ਅਪਣੱਤ ਤੋਂ ਉੱਪਰ ਤੇ ਪ੍ਰੇਮ ਰੰਗ ਵਿੱਚ, ਕਿਉਂਕਿ ਮੋਹ ਬੀਜ ਹੈ ਤੇ ਪ੍ਰੇਮ ਫਲ ਹੈ। ਜਿਵੇਂ ਇੱਕ ਸਿਆਣਾ ਵੈਦ ਜ਼ਹਿਰ ਨੂੰ ਵੀ ਦਵਾਈ ਦੇ ਰੂਪ ਵਿੱਚ ਵਰਤ ਲੈਂਦਾ, ਇਸੇ ਤਰ੍ਹਾਂ ਜਿਹੜਾ ਮੋਹ ਹੈ ਨਾ, ਜੇ ਇਹਨੂੰ ਪ੍ਰੇਮ ਵਿੱਚ ਬਦਲ ਲਿਆ ਜਾਵੇ, ਕਿਉਂਕਿ ਮੋਹ ਸਰੀਰ ਤੱਕ ਹੈ, ਪਰਿਵਾਰ ਤੱਕ ਹੈ, ਆਪਣੇ ਤੱਕ ਹੈ, ਪ੍ਰੇਮ ਜਿਹੜਾ ਹੈ ਉਹ ਸਰਬ ਵਿਆਪਕ ਹੈ, ਸਮੁੱਚੀ ਮਨੁੱਖਤਾ ਨੂੰ ਮਨੁੱਖ ਕਲਾਵੇ ਵਿੱਚ ਲੈ ਲਵੇਗਾ, ਕਵੇਗਾ ਕਿ ਮੇਰੇ ਸਾਰੇ ਆਪਣੇ ਨੇ ਭਾਈ ਕਨ੍ਹਈਆ ਜੀ ਦੀ ਤਰ੍ਹਾਂ, ਉਹਨਾਂ ਨੂੰ ਫਿਰ ਕੋਈ ਦੂਸਰਾ ਨਜ਼ਰ ਨਹੀਂ ਆਵੇਗਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਮੇਰੇ ਗੁਰੂ ਨਾਨਕ ਜੀ ਨੇ ਜਦੋਂ ਸੌਦਾ ਤੋਲਦਿਆਂ ਕਿਹਾ ਸੀ ਇੱਕ ਹੈ ਇੱਕ ਹੈ ਇੱਕ ਹੈ, ਤੇ ਲਾਗੋਂ ਆਵਾਜ਼ ਆਈ ਬਾਬਾ ਜੀ ਧਾਰਨਾ ਤਾਂ 6 ਪੈ ਗਈਆਂ, ਤੇ ਗੁਰਦੇਵ ਜੀ ਕਹਿਣ ਲੱਗੇ 7 ਹੈ 7 ਹੈ 7 ਹੈ 7 ਹੈ, ਲਾਗੋਂ ਆਵਾਜ਼ ਆਈ ਬਾਬਾ ਧਾਰਨਾ ਤੇ 12 ਪੈ ਗਈਆਂ, ਤੇ ਮੇਰੇ ਸਤਿਗੁਰੂ ਨੇ ਧੁਨ ਅਲਾਪ ਕੀਤੀ, ਕਹਿਣ ਲੱਗੇ ਤੇਰਾ ਤੇਰਾ ਤੇਰਾ, ਮੈਂ ਵੀ ਤੇਰਾ, ਮੋਦੀ ਖਾਨਾ ਵੀ ਤੇਰਾ। ਜਿਹੜੇ ਆਪਣੀ ਧਾਰੀ ਵਿੱਚ ਅਪਣੱਤ ਵਿੱਚ ਫਸੇ ਸਨ, ਕਹਿਣ ਲੱਗੇ ਬਾਬਾ ਜੇ ਤੇਰਾ ਤੇਰਾ ਕਹਿ ਕੇ ਤੋਲਦੇ ਰਹੇ ਤੇ ਲੁੱਟੇ ਜਾਓਗੇ। ਮੇਰੇ ਗੁਰੂ ਨਾਨਕ ਜੀ ਨੇ ਕਿਹਾ ਲੋਕੀ ਮੇਰਾ ਮੇਰਾ ਕਹਿ ਕੇ ਉੱਜੜਦੇ ਨੇ, ਕਦੇ ਕੋਈ ਤੇਰਾ ਤੇਰਾ ਕਹਿ ਕੇ ਤੇ ਵੇਖੇ ਕਿੰਨੀਆਂ ਬਰਕਤਾਂ ਆਉਂਦੀਆਂ ਨੇ। ਕਿਉਂਕਿ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਉਸ ਅਵਸਥਾ ਵਿੱਚ ਪਹੁੰਚ ਕੇ ਗੁਰਬਾਣੀ ਨਾਲ ਜੁੜ ਕੇ ਆਖਦਾ ਜੀਵ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜੇ ਲੋੜ ਪਈ ਤੇ ਸਰੀਰ ਵੀ ਤੱਤੀ ਤਵੀ ਤੇ ਬਿਠਾ ਦਿੱਤਾ, ਦੇਗ ਵਿੱਚ ਉੱਬਲ ਗਏ, ਮਨੁੱਖਤਾ ਦੇ ਕਲਿਆਣ ਹਿੱਤ ਬੜੀ ਵੱਡੀ ਸਤਿਗੁਰਾਂ ਨੇ ਕੁਰਬਾਨੀ ਕੀਤੀ। ਉਸ ਮਹਾਨ ਸਤਿਗੁਰੂ ਦੇ ਕੋਮਲ ਹਿਰਦੇ ਦੇ ਵਿੱਚੋਂ ਇਹ ਸੰਦੇਸ਼ ਮਨੁੱਖਤਾ ਦੇ ਪ੍ਰਤੀ ਹੈ ਕਿ ਮੋਹ ਤੋਂ ਉੱਪਰ ਉੱਠ ਕੇ ਧਰਤੀ ਦੇ ਮਾਲਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਜੋੜੋ, ਫਿਰ ਇਹ ਅਵਸਥਾ ਪ੍ਰਾਪਤ ਹੋਵੇਗੀ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਰਬੱਤ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤੋ ਰੰਗ ਗੋਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।